ਕਈ ਅੱਖਰ ਆਪਾਂ ਜਾਣਦੇ ਵੀ ਹੁੰਦੇ ਹਾਂ, ਫਿਰ ਆਪਾਂ ਪੁੱਛਦੇ ਹਾਂ ਠਾਕ ਦਾ ਕੀ ਅਰਥ ਹੈ। ਠਾਕ ਦਾ ਅਰਥ ਹੈ ਠਾਕਾ, ਠਾਕਾ ਅੱਖਰ ਤਾਂ ਸਾਰਿਆਂ ਨੂੰ ਪਤਾ ਨਾ ਵੀ ਮੁੰਡੇ ਦੇ ਠਾਕਾ ਲੱਗਣਾ, ਰੋਕ ਲਾਉਣੀ, ਰੋਕਣ ਚੱਲੇ ਹੈ, ਠਾਕ ਰੁਕਾਵਟ ਨੂੰ ਕਿਹਾ। ਸੋ ਮਹਾਰਾਜ ਕਹਿੰਦੇ ਜਿਹੜਾ ਨਾਮ ਦੇ ਮੰਨਣ ਕਰਨ ਵਾਲਾ ਉਹਨੂੰ ਪ੍ਰਤੱਖ ਰਸਤਿਆਂ ਵਿੱਚ ਕੋਈ ਰੁਕਾਵਟ ਨਹੀਂ। ਇੱਕ ਤਾਂ ਰਸਤਾ ਸੰਸਾਰੀ, ਦੂਸਰਾ ਰਸਤਾ ਜਿਹੜਾ ਨਾਮ ਦਾ ਮੰਨਣ ਕਰਨ ਵਾਲਾ ਹੈ ਉਹਨੂੰ ਮਾਰਗ ਜਿਹੜਾ ਅੰਦਰਲੇ ਮਾਰਗ ਨੇ ਵੈਖਰੀ ਬਾਣੀ ਤੋਂ ਲੈ ਕੇ ਰੋਮ ਰੋਮ ਦੇ ਜਾਪ ਤੱਕ ਇਸ ਅੰਦਰਲੇ ਰਾਹ ਉੱਤੇ ਵੀ ਰੁਕਾਵਟ ਨਹੀਂ ਆਉਂਦੀ ਨਾਮ ਕਰਕੇ। ਫਿਰ ਜਿਹੜਾ ਪਰਲੋਕ ਨੂੰ ਜਾਂਦੇ ਨੇ ਮੰਨੈ ਮਾਰਗ ਠਾਕ ਨਾ ਪਾਏ, ਪਰਲੋਕ ਦੇ ਰਾਹ ਵਿੱਚ ਵੀ ਕੋਈ ਰੁਕਾਵਟ ਨਹੀਂ ਆਉਂਦੀ ਉਹਨਾਂ ਨੂੰ। ਜਿਹੜੇ ਜੀਵ ਪਰਲੋਕ ਦੇ ਰਸਤੇ ਨੂੰ ਜਾਂਦੇ ਨੇ ਉੱਥੇ ਵੀ ਕੋਈ ਰੁਕਾਵਟ ਨਹੀਂ ਹੈ, ਕਿਉਂਕਿ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਜਿਹਦੀ ਰੁਕਾਵਟਾਂ ਦੂਰ ਕਰਤੀਆਂ ਉਹਨੂੰ ਤਿੰਨਾਂ ਲੋਕਾਂ ਚ ਕੋਈ ਰੁਕਾਵਟ ਨਹੀਂ ਹੈ। ਕੋਟ ਵਿਘਨ ਨਹੀਂ ਆਵ ਹੈ ਨੇਰ, ਅਨਿਕ ਮਾਇਆ ਹੈ ਤਾਂ ਕੀ ਚੇਰ। ਸਾਰੇ ਹੀ ਉਹਦੇ ਰੁਕਾਵਟਾਂ ਵਿਘਨ ਹਰੇਕ ਚੀਜ਼ ਸਤਿਗੁਰੂ ਗੁਰੂ ਨਾਨਕ ਦੇਵ ਜੀ ਆਪੇ ਹੀ ਦੂਰ ਕਰ ਦਿੰਦੇ ਨੇ, ਕਿਰਪਾ ਕਰਕੇ ਸਾਰੀਆਂ ਰੁਕਾਵਟਾਂ ਆਪਣੇ ਆਪ ਹੀ ਹਟ ਜਾਂਦੀਆਂ ਨੇ। ਮੰਨੈ ਪਾਤ ਸਿਉਂ ਪ੍ਰਗਟ ਜਾਏ, ਨਾਮ ਦੇ ਮੰਨਣ ਕਰਨ ਵਾਲਾ ਪਤ ਇੱਜ਼ਤ ਦੇ ਨਾਲ, ਇੱਜ਼ਤ ਸਿਉਂ ਸਿਉਂ ਪ੍ਰਗਟ ਜਾਏ, ਪ੍ਰਗਟ ਹੋ ਕੇ ਜਾਂਦਾ ਹੈ ਸੰਸਾਰ ਦੇ ਅੰਦਰ, ਉਹਦੀ ਇੱਜ਼ਤ ਪ੍ਰਗਟ ਹੁੰਦੀ ਹੈ, ਆਪਣੇ ਪਿਆਰਿਆਂ ਦੀ ਇੱਜ਼ਤ ਨੂੰ ਪ੍ਰਗਟ ਕਰਦਾ ਪਰਮਾਤਮਾ ਲੋਕ ਅਤੇ ਪਰਲੋਕ ਦੇ ਵਿੱਚ। ਪ੍ਰਗਟ ਹੀ ਇੱਜ਼ਤ ਨਾਲ ਜਾਂਦਾ ਉਹ, ਜਦੋਂ ਦੁਨੀਆਂ ਚੋਂ ਜਾਂਦਾ ਬੜੇ ਲੋਕ ਹੋਰ ਤਰ੍ਹਾਂ ਮਰਦੇ ਹੋਣਗੇ, ਮੌਤ ਆਪੋ ਆਪਣੀ, ਕੋਈ ਤਕਲੀਫ ਨਾਲ ਮਰਦਾ, ਕਿਸੇ ਨੂੰ ਜਮਦੂਤ ਖੋਖਿਲ ਜਾਂਦੇ ਨੇ, ਰੱਬ ਦੇ ਪਿਆਰੇ ਸੰਸਾਰ ਦੇ ਅੰਦਰੋਂ ਜਦੋਂ ਜਾਂਦੇ ਨੇ ਉਦੋਂ ਬਹੁਤ ਇੱਜ਼ਤ ਤੇ ਸਤਿਕਾਰ ਨਾਲ ਮਾਣ ਨਾਲ ਉਹਨਾਂ ਦਾ ਸੰਸਾਰ ਦੇ ਵਿੱਚ ਜਾਣਾ ਹੁੰਦਾ, ਪਰਲੋਕ ਦੇ ਵਿੱਚ ਵੀ ਉਹਨਾਂ ਦਾ ਬੜਾ ਸਤਿਕਾਰ ਹੁੰਦਾ। ਮੰਨੈ ਪਤ ਸਿਉਂ ਪ੍ਰਗਟ ਜਾਏ, ਹੁਣ ਉਹ ਕੀ ਕਰਦੇ ਨੇ ਪਤ ਸਿਉਂ, ਜਿਹੜੀ ਪਤ ਇੱਜ਼ਤ ਦੇ ਦੇਣ ਵਾਲੇ ਸ਼ੁਭ ਗੁਣ ਨੇ ਨਾ, ਕਿਉਂਕਿ ਇਹ ਹੁਣ ਆਪਾਂ ਨੇ ਦੇਖਣਾ ਇੱਜ਼ਤ ਨਾਲ ਉਹ ਕਿਵੇਂ ਜਾਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਇੱਜ਼ਤ ਦੇਣ ਵਾਲੇ ਸ਼ੁਭ ਗੁਣ ਨੇ ਨਾ, ਉਹਨਾਂ ਸ਼ੁਭ ਗੁਣਾਂ ਕਰਕੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ, ਬੰਦੇ ਦੇ ਔਗਣੇ ਦੀ ਬੇਇੱਜ਼ਤੀ ਕਰਾ ਦਿੰਦੇ ਨੇ। ਸ਼ੁਭ ਗੁਣ ਕਰਕੇ ਬੰਦਾ ਸੰਸਾਰ ਦੇ ਵਿੱਚੋਂ ਇੱਜ਼ਤ ਨਾਲ ਜਾਂਦਾ ਪ੍ਰਗਟ ਰੂਪ ਦੇ ਵਿੱਚ, ਤੇ ਜਦੋਂ ਨਾਮ ਦਾ ਮੰਨਣ ਕਰਦੇ ਨੇ ਤਾਂ ਪਤ ਜਿਹੜਾ ਪਤੀ ਪਰਮਾਤਮਾ, ਪਰਮਾਤਮਾ ਪਤੀ ਦੇ ਸੰਯੁਕਤ ਹੋ ਕੇ ਉਹ ਸਾਰੀ ਦੁਨੀਆਂ ਦੇ ਅੰਦਰ ਹੀ ਪ੍ਰਗਟ ਹੋ ਜਾਂਦੇ ਹਨ। ਇੱਕ ਚੀਜ਼ ਨੂੰ ਆਪਾਂ ਜਦੋਂ ਇੱਕ ਭਾਵ ਨੂੰ ਲੈਂਦੇ ਹਾਂ ਤਾਂ ਉਹ ਭਾਵ ਦੀ ਸੰਪੂਰਨ ਵਿਆਖਿਆ ਵਿੱਚ ਜੇ ਚਲੇ ਜਾਈਏ ਤਾਂ ਇੱਕ ਪੰਗਤੀ ਦੀ ਵਿਆਖਿਆ ਬਹੁਤ ਦੂਰ ਤੱਕ ਚਲੀ ਜਾਂਦੀ। ਇੱਜ਼ਤ ਜਿਹੜਾ ਮੰਨਣ ਕਰੇਗਾ ਨਾਮ ਦਾ, ਕਹੋ ਕਬੀਰ ਅਬ ਜਾਣਿਆ ਜਬ ਜਬ ਜਾਣਿਆ ਤਾਂ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜਾ ਨਾ ਭਤੀਜਾ ਤਾਂ ਕਿਆ ਕੀਜਾ। ਕਬੀਰ ਜੀ ਕਹਿੰਦੇ ਮੈਂ ਦੇਖ ਲਿਆ ਵਾਹਿਗੁਰੂ ਨੂੰ, ਮੈਂ ਲੋਕਾਂ ਨੂੰ ਕਹਿਣਾ ਮੇਰੇ ਹਿਰਦੇ ਚ ਹੈ, ਤੁਹਾਡੇ ਹਿਰਦੇ ਚ ਹੈ, ਵਿਆਪਕ ਹੈ, ਲੋਕ ਮੰਨਦੇ ਹੀ ਨਹੀਂ ਇਸ ਗੱਲ ਨੂੰ, ਪਰ ਮੈਂ ਮੰਨਦਾ ਕਿ ਮੈਂ ਪਤੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਤੇ ਮੈਂ ਦੁਨੀਆਂ ਦੇ ਅੰਦਰ ਡੰਕੇ ਦੀ ਚੋਟ ਤੇ ਕਹਿਣਾ ਕਿ ਰੱਬ ਹੈ ਔਰ ਮੈਂ ਦੇਖਿਆ ਹੈ। ਉਹ ਪ੍ਰਗਟ ਹੀ ਸੰਸਾਰ ਦੇ ਚ ਕਬੀਰ ਜੀ ਵਰਗਾ ਕਿਹੜਾ ਭਗਤ ਹੋਣਾ, ਕਬੀਰ ਜੀ ਪ੍ਰਗਟ ਰੂਪ ਵਿੱਚ ਹੋ ਕੇ ਗਏ ਸੰਸਾਰ ਚ, ਅੱਜ ਵੀ ਪ੍ਰਗਟ ਰੂਪ ਵਿੱਚ ਹਨ। ਇਸ ਕਰਕੇ ਮਹਾਰਾਜ ਕਹਿੰਦੇ ਇੱਜ਼ਤ ਬਣ ਜਾਂਦੀ ਉਹਨਾਂ ਦੀ, ਇੱਜ਼ਤ ਦੇ ਨਾਲ ਪਰਲੋਕ ਨੂੰ ਜਾਂਦੇ ਨੇ, ਉਹ ਇੱਜ਼ਤ ਨਾਲ ਇੱਥੇ ਰਹਿੰਦੇ ਨੇ। ਮੰਨੈ ਮਗ ਨਾ ਚੱਲੈ ਪੰਥ, ਜਿਹੜਾ ਨਾਮ ਦਾ ਮੰਨਣ ਕਰਨ ਵਾਲਾ ਹੈ ਉਹ ਮਗ ਹੁੰਦਾ ਪਗਡੰਡੀਆਂ, ਪਗਡੰਡੀਆਂ ਦੇ ਪੰਥ ਰਸਤੇ ਉੱਤੇ ਨਹੀਂ ਚੱਲਦੇ। ਪਗਡੰਡੀਆਂ ਕਿਹੜੀਆਂ ਨੇ? ਇੱਕ ਗੁਰੂ ਘਰ ਦੇ ਜਿਹੜਾ ਨਾ ਗੁਰਮੁਖ ਗਾਡੀ ਰਾਹ ਚਲਾਇਆ, ਇਹ ਆਪਣਾ ਮਾਰਗ ਹੈ ਬਹੁਤ ਚੌੜਾ ਤੇ ਪਗਡੰਡੀਆਂ ਜਿਹੜੀਆਂ ਨੇ ਉਹ ਛੋਟੀਆਂ ਛੋਟੀਆਂ ਨੇ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਢਮੱਕਾ ਸਰਵਰ ਦਾ ਪੁਰਾਣੀਆਂ ਕਹਾਵਤਾਂ ਨੇ ਵੀ ਲੋਕ ਇਧਰ ਉਧਰ ਪਗਡੰਡੀਆਂ ਨੂੰ ਤੁਰ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਫਿਰ ਉਥੇ ਚਲੇ ਗਏ ਫਿਰ ਮੈਂ ਉਥੇ ਚਲਿਆ ਗਿਆ ਫਲਾਨੇ ਥਾਂ ਮੱਥਾ ਟੇਕਣ ਚਲਿਆ ਗਿਆ ਸੋ ਸਤਿਗੁਰੂ ਮਹਾਰਾਜ ਦਾ ਮੰਨਣ ਕਰਨ ਵਾਲਾ ਜਿਹੜਾ ਬੰਦਾ ਨਾਮ ਦਾ ਮੰਨਣ ਕਰਦਾ ਉਹ ਗਲਤ ਰਸਤੇ ਉੱਤੇ ਨਹੀਂ ਚੱਲਦਾ ਹੈ ਮਾਗ ਇਹ ਮੱਗ ਕਰਕੇ ਨਹੀਂ ਬੋਲਣਾ ਪਾਠ ਮਾਗ ਇਹ ਕਿਉਂਕਿ ਮਾਰਗ ਦਾ ਛੋਟਾ ਅੱਖਰ ਹੈ ਮਾਰਗ ਮਾਰਗ ਦਾ ਮਤਲਬ ਮਾਗ ਜੇ ਮੱਗ ਕਹਾਂਗੇ ਮੱਗ ਮੱਗ ਉਹ ਪਾਣੀ ਵਾਲੇ ਮੱਗ ਹੋ ਜਾਂਦੇ ਆ ਇਸ ਕਰਕੇ ਮੰਨੈ ਨੰਨੇ ਦੀਆਂ ਦਲਾਈਆਂ ਦਾ ਧਿਆਨ ਰੱਖਣਾ ਮੰਨੈ ਮਾਗ ਨਾ ਚੱਲੈ ਪੰਥ ਫਿਰ ਉਹ ਗਲਤ ਰਸਤੇ ਉੱਤੇ ਨਹੀਂ ਚੱਲਦਾ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਧਾਰਮਿਕ ਮਾਰਗ ਨੂੰ ਅਪਣਾਏਗਾ ਗਲਤ ਰਸਤੇ ਉੱਤੇ ਸਤਿਗੁਰੂ ਮਹਾਰਾਜ ਆਪ ਹੀ ਨਹੀਂ ਚੱਲਣ ਦਿੰਦੇ ਜਿਹੜਾ ਬੰਦਾ ਮੰਨਣ ਕਰਨ ਵਾਲਾ ਹੈ ਉਹ ਗਲਤ ਰਸਤੇ ਉੱਤੇ ਕਿਵੇਂ ਚੱਲੇਗਾ ਕਿਉਂਕਿ ਤਾਂ ਕਿ ਨਿਰਮਲ ਰੀਤ ਉਹਦੀ ਰੀਤੀ ਆਪਣੇ ਆਪ ਹੀ ਨਿਰਮਲ ਹੋ ਜਾਂਦੀ ਹੈ ਇਸ ਕਰਕੇ ਉਹ ਬੰਦਾ ਹਮੇਸ਼ਾ ਧਾਰਮਿਕ ਤੌਰ ਤੇ ਹੀ ਚੱਲੇਗਾ ਕਿਉਂਕਿ ਮਹਾਰਾਜ ਕਹਿੰਦੇ ਮੰਨੈ ਧਰਮ ਸੇਤੀ ਸੰਬੰਧ ਨਾਮ ਦੇ ਮੰਨਣ ਕਰਨ ਵਾਲੇ ਦਾ ਧਰਮ ਨਾਲ ਸੁਤੇ ਸਿੱਧੀ ਸੰਬੰਧ ਪੈ ਜਾਂਦਾ ਐਸਾ ਸੰਬੰਧ ਕਿ ਚਾਹੇ ਬੰਦ ਬੰਦ ਕੱਟ ਦਿਓ ਟੁੱਟਦਾ ਨਹੀਂ ਧਰਮੀ ਪੁਰਸ਼ ਬਣ ਜਾਂਦਾ ਮੰਨਣ ਕਰਨ ਵਾਲਾ ਜਦੋਂ ਇੱਕ ਵਾਰੀ ਬੰਦੇ ਬਹਾਦਰ ਨੂੰ ਪਕੜ ਕੇ ਲੈ ਗਏ 1716 ਚ ਫਰਵਰੀ ਦਾ ਮਹੀਨਾ ਸੀ ਉਦੋਂ ਤਾਂ 700 ਸਿੰਘ ਕੈਦ ਕੀਤਾ ਸੀ ਰਕਸ਼ੀਅਰ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਪੁੱਛ ਲਓ ਜੇ ਤਾਂ ਕੋਈ ਮੁਸਲਮਾਨ ਬਣਦਾ ਤਾਂ ਰੱਖ ਲਓ ਨਹੀਂ ਸਿਰ ਵੱਢਦਿਆ ਕਰੋ ਰੋਜ਼ 100 ਸਿੰਘ ਦਾ ਸਿਰ ਰੋਜ਼ ਵੱਢਦੇ ਸੀ ਲੋਕਾਂ ਨੂੰ ਸੱਦਾ ਦਿੱਤਾ ਵੀ ਆ ਕੇ ਦੇਖੋ ਹੁਣ ਰਸਤੇ ਵਿੱਚ ਇੱਕ ਸਿੰਘ ਦੀ 18-19 ਸਾਲ ਦਾ ਸੀਗਾ ਉਹਦਾ ਸ਼ਾਦੀ ਸੀ ਲੈ ਕੇ ਜਾ ਰਹੇ ਉਹਨੂੰ ਫੜ ਕੇ ਲੈ ਕੇ ਤੁਰਕ ਨਾਲ ਹੀ ਉਹਨੂੰ ਫੜ ਲਿਆ ਲਿਜਾ ਕੇ ਜਦੋਂ ਉਹਨੂੰ ਲੱਗੇ ਮਾਰਨ ਵਾਰੀ ਵਿੱਚ ਖੜਾ ਸੀ ਉਹਦੀ ਮਾਂ ਫਰਕਸ਼ੀਅਰ ਦੇ ਅੱਗੇ ਜਾ ਕੇ ਲੰਮੀ ਪੈ ਗਈ ਮੇਰੇ ਪੁੱਤਰ ਨੂੰ ਛੱਡ ਦਿਓ ਉਹ ਸਿੱਖ ਨਹੀਂ ਹੈ ਉਹ ਹਿੰਦੂ ਹੈ ਜਿਵੇਂ ਨਾਮਦੇਵ ਨੀ ਮਾਂ ਨੇ ਕਿਹਾ ਸੀ ਛੋੜ ਰਾਮ ਕੀ ਨਾ ਭਜੈ ਖੁਦਾਏ ਕਿਉਂ ਤੂੰ ਐਵੇਂ ਪੰਗੇ ਲੈਣਾ ਮਰੇਗਾ ਅੱਲਾ ਅੱਲਾ ਕਹਿ ਲਾ ਰਾਮ ਰਾਮ ਇੱਕੋ ਹੀ ਗੱਲ ਆ ਕਹਿੰਦੇ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਏ ਜਾ ਮਾਂ ਮੈਂ ਤੇਰਾ ਪੁੱਤ ਨੀ ਤੂੰ ਮੇਰੀ ਮਾਂ ਨੀ ਜਾ ਜੇ ਤੂੰ ਮੈਨੂੰ ਇਹੋ ਜਿਹੀ ਗੱਲ ਕਰਨੀ ਫਰਕਸ਼ੀਅਰ ਨੇ ਬੰਦਾ ਭਜਾਇਆ ਉਹ ਜਾ ਕੇ ਪਤਾ ਕਰੋ ਉਹ ਲੜਕਾ ਮਾਰ ਦੇਣ ਦਿੱਤਾ ਉਹਨੂੰ ਫਰਕਸ਼ੀ ਇੱਕ ਹੋਰ ਲੈ ਕੇ ਆਏ ਤਾਂ ਕਹਿੰਦੇ ਬਈ ਤੂੰ ਤਾਂ ਹਿੰਦੂਆਂ ਦਾ ਲੜਕਾ ਤੂੰ ਸਿੱਖਾਂ ਦਾ ਨਹੀਂ ਤੈਨੂੰ ਮਾਰਨਾ ਨੀ ਉਹ ਕਹਿੰਦਾ ਮੈਂ ਅੰਮ੍ਰਿਤ ਛਕਿਆ ਹੋਇਆ ਮੇਰੀ ਮਾਂ ਝੂਠ ਬੋਲਦੀ ਹੈ ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਮੇਰੀ ਮਾਂ ਤਾਂ ਬਹੁਤ ਚਿਰ ਪਹਿਲਾਂ ਮਰ ਗਈ ਸੀ ਉਹ ਮੁੱਕਰੀ ਗਿਆ ਮੰਨੈ ਧਰਮ ਸੇਤੀ ਸੰਬੰਧ ਜਦੋਂ ਹੋ ਜਾਂਦਾ ਉਹ ਕਹਿੰਦਾ ਫਿਰ ਤੇਰੀ ਮਾਂ ਕੌਣ ਹੈ ਕਹਿੰਦੇ ਮੇਰੀ ਮਾਂ ਸਾਹਿਬ ਕੌਰ ਹੈ ਇਹ ਮੇਰੀ ਮਾਂ ਨਹੀਂ ਇਹ ਝੂਠ ਬੋਲਦੀ ਹੈ ਬਾਦਸ਼ਾਹ ਉਹਦੇ ਨਿਸ਼ਚੇ ਨੂੰ ਦੇਖ ਕੇ ਬੜਾ ਪ੍ਰਸੰਨ ਹੋਇਆ ਕਹਿੰਦੇ ਚੰਗਾ ਜੇ ਤੂੰ ਸਿੱਖ ਵੀ ਆ ਤਾਂ ਵੀ ਤੈਨੂੰ ਛੱਡਿਆ ਜਾ ਸੋ ਉਸ ਵਕਤ ਗੁਲਾਮ ਹੁਸੈਨ ਹੋਇਆ ਇੱਕ ਮੁਸਲਮਾਨ ਜਿਹਨੇ ਲਿਖਿਆ ਇਤਿਹਾਸ ਉਹਨੇ ਤਾਂ ਇਹ ਲਿਖਿਆ ਕਹਿੰਦਾ ਫਰਕਸ਼ੀਅਰ ਉਹਦੀ ਇਸ ਨਿਸ਼ਚੇ ਤੇ ਇੰਨਾ ਖੁਸ਼ ਹੋਇਆ ਕਮਾਲ ਦੀ ਗੱਲ ਉਹ ਕਹਿੰਦਾ ਮੈਂ ਤੈਨੂੰ ਛੱਡਿਆ ਤੂੰ ਜਾ ਉਹ ਕਹਿੰਦਾ ਮੈਂ ਨਹੀਂ ਜਾਣਾ ਮੇਰਾ ਤਾਂ ਇੱਥੇ ਸਿਰ ਲਾਹੋ ਮੇਰੇ ਭਰਾ ਤਾਂ ਸਾਰੇ ਸੱਚਖੰਡ ਚਲੇ ਗਏ ਮੈਂ ਥੱਲੇ ਰਹਿ ਗਿਆ ਬਾਦਸ਼ਾਹ ਕਹਿੰਦਾ ਬਾਬਾ ਜਿਹੜੇ ਬਾਕੀ ਦੇ ਉਹ ਵੀ ਸਾਰੇ ਛੱਡ ਦਿਓ 60 ਸਿੱਖ ਉਹ ਬੱਚੇ ਨੇ ਇਕੱਲੇ ਨੇ ਛੜਾ ਲਏ ਉਹ ਕਹਿੰਦਾ ਜਾਓ ਮੈਂ ਸਾਰੇ ਹੀ ਛੱਡੇ ਕਹਿੰਦਾ ਮੈਂ ਧੰਨ ਹੈ ਸਿੱਖ ਜਿਹੜੇ ਆਪਣੇ ਧਰਮ ਦੇ ਵਿੱਚ ਇੰਨੇ ਪੱਕੇ ਨੇ ਅਸੀਂ ਇਹਨਾਂ ਨੂੰ ਵੱਢਦੇ ਹਾਂ ਵੱਢਣ ਪਿੱਛੇ ਲੜਾਈ ਹੁੰਦੀ ਸੀ ਸਿੰਘਾਂ ਦੀ ਲਾਈਨ ਚ ਖੜਿਆਂ ਦੀ ਉਹ ਕਹਿੰਦਾ ਸੀ ਪਹਿਲਾਂ ਮੈਂ ਸਿਰ ਵਢਾਉਣਾ ਦੂਜਾ ਕਹਿੰਦਾ ਪਹਿਲਾਂ ਮੈਂ ਵਢਾਉਣਾ ਉਹ ਕਹਿੰਦਾ ਪਹਿਲਾਂ ਮੈਂ ਸੱਚਖੰਡ ਜਾਣਾ ਉਹ ਕਹਿੰਦਾ ਮੈਂ ਜਾਣਾ ਲੋਕ ਮੂੰਹ ਚ ਉਂਗਲਾਂ ਪਾਉਂਦੇ ਸੀ ਅੰਗਰੇਜ਼ ਲਿਖਾਰੀ ਵੀ ਉੱਥੇ ਖੜੇ ਦੇਖਦੇ ਸੀ, ਉਹ ਵੀ ਮੂੰਹ ਚੁੰਗਲਾਂ ਪਾਉਂਦੇ ਸੀ, ਬਾਬਾ ਇਹ ਸਿੱਖ ਤੇ ਧਾਮੀ ਆ ਤਾਂ ਮਰਨ ਨੂੰ ਪਹਿਲਾਂ ਹੀ ਤਿਆਰ ਰਹਿੰਦੇ ਨੇ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਮੰਨੈ ਧਰਮ ਸੇਤੀ ਸੰਬੰਧ, ਜਿਹੜਾ ਨਾਮ ਨੂੰ ਜਪਣ ਲੱਗ ਜਾਂਦਾ ਉਹਨੂੰ ਸਤਿਗੁਰੂ ਜੀ ਸੁਤੇ ਸੇਧੀ ਧਰਮ ਦਿੰਦੇ ਨੇ। ਧਰਮ ਦਾ ਇੱਕ ਅੱਖਰ ਲੈ ਕੇ ਬਾਕੀ ਅੱਖਰ ਵਿੱਚ ਆਪਣੇ ਆਪ ਹੀ ਆ ਜਾਂਦੇ ਨੇ। ਇਹ ਕਾਨੂੰਨ ਹੈ, ਗ੍ਰੰਥਾਂਕਾਰਾਂ ਨੇ ਇਉਂ ਲਿਖ ਦਿੱਤਾ ਕਿ ਜਹਾਂ ਏਕ ਕੀ ਗਿਣਤੀ ਆਵੇ ਤਹਿ ਅਨੇਕ ਅਵਸ਼ ਰਹਾਵੇ। ਕਾਨੂੰਨ ਹੈ, ਜਿੱਥੇ ਕੱਲਾ ਕਾਮ ਲਿਖਿਆ ਉੱਥੇ ਪੰਜਾਂ ਦਾ ਨਾਮ ਹੀ ਹੁੰਦਾ। ਕੱਲ ਵੀ ਇਹ ਬਚਨ ਕੀਤਾ ਸੀ, ਅੱਜ ਵੀ ਇਹੀ, ਕਿ ਜੇ ਇੱਥੇ ਧਰਮ ਲਿਖਿਆ ਹੋਇਆ, ਧਰਮ ਦੇ ਨਾਲ ਧਰਮ ਅਰਥ ਕਾਮ ਮੋਖ ਚਾਰ ਚੀਜ਼ਾਂ ਦੀ ਚੌਂਕੜੀ ਇਕੱਠੀ ਹੀ ਰਹਿੰਦੀ ਹੈ। ਸੋ ਮਹਾਰਾਜ ਕਹਿੰਦੇ, ਜਿਹੜਾ ਬੰਦਾ ਮੰਨਣ ਕਰਦਾ ਨਾਮ ਦਾ, ਉਸ ਬੰਦੇ ਦੇ ਤਾਂ ਹੀ ਧਰਮ ਅਰਥ ਕਾਮ ਮੋਖ ਸੁਤੇ ਸਿੱਧੀ ਮਿਲ ਜਾਂਦੇ, ਇਹ ਸਾਰੀਆਂ ਚੀਜ਼ਾਂ ਦਾ ਨਾਲ ਉਹਨਾਂ ਦਾ ਸੰਬੰਧ ਹੋ ਜਾਂਦਾ। ਜੇ ਕੋਈ ਧਰਮੀ ਹੋਊਗਾ, ਸੱਚਮੁੱਚ ਦਾ ਧਰਮੀ ਗੁਰਸਿੱਖ ਹੋਊਗਾ, ਤਾਂ ਉਹਦੇ ਅਰਥ ਸਾਰੇ ਮਸਲੇ ਹੱਲ ਹੋਣਗੇ ਹੀ ਹੋਣਗੇ। ਜੇ ਕੋਈ ਧਰਮੀ ਹੋਵੇਗਾ, ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੀ ਹੋਣਗੀਆਂ। ਜੇ ਕੋਈ ਧਰਮੀ ਹੋਵੇਗਾ, ਮੁਕਤੀ ਤਾਂ ਉਹਦੇ ਚਰਨਾਂ ਚ ਆਵੇਗੀ ਹੀ, ਮੁਕਤੀ ਤਾਂ ਫਿਰ ਕਿਤੇ ਜਾਂਦੀ ਹੀ ਨਹੀਂ ਆ। ਇੱਕ ਧਰਮ ਦੇ ਕਮਾਉਣ ਨਾਲ ਸਾਰਾ ਕੁਝ ਹੀ ਆ ਜਾਂਦਾ। ਇੱਕ ਧਰਮੀ ਬੱਚੇ ਨੇ 60 ਗੁਰਸਿੱਖ ਛੁਡਾ ਲਏ, ਇਹ ਧਰਮ ਦੀ ਸ਼ਕਤੀ ਹੈ ਸਾਰੀ। ਨਾਮ ਦਾ ਮੰਨਣ ਕਰਨ ਵਾਲਿਆਂ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ। ਸੋ ਮਹਾਰਾਜ ਕਹਿੰਦੇ, ਮੰਨੈ ਧਰਮ ਸੇਤੀ ਸੰਬੰਧ, ਜਿਹੜੇ ਧਰਮ ਵਾਲੇ ਗੁਣ ਨੇ ਨਾ, ਉਹ ਵੀ ਉਹਦੇ ਚ ਆ ਜਾਂਦੇ ਨੇ। ਕਰੁਣਾ, ਮੁਦਤਾ, ਮੈਤਰੀ, ਅਪੇਖਿਆ ਦੇ ਗੁਣ ਵੀ ਆਉਂਦੇ ਨੇ ਉਹਦੇ ਚ, ਜਿਹੜਾ ਨਾਮ ਦਾ ਮੰਨਣ। ਕਿਉਂਕਿ ਧਰਮ ਦੇ ਬੂਟੇ ਨੂੰ ਇੰਨੇ ਫਲ ਲੱਗਦੇ ਨੇ ਜਿਹੜੇ ਗਿਣੇ ਨਹੀਂ ਜਾਂਦੇ, ਉਹ ਸਾਰੇ ਨਾਮ ਕਰਕੇ ਨੇ। ਕਰੁਣਾ, ਕਿਸੇ ਤੇ ਦਇਆ ਕਰਨੀ। ਮੁਦਤਾ ਹੁੰਦੀ ਪ੍ਰਸੰਨਤਾ, ਜੇ ਬਈ ਸਾਡੇ ਮਿੱਤਰ ਨੇ ਕਿਸੇ ਨੇ ਕੋਈ ਚੀਜ਼ ਬਣਾਈ ਹੈ, ਕੋਈ ਕੋਠੀ ਕਾਰ ਲਈ, ਤੇ ਗੁਰਮੁਖ ਖੁਸ਼ ਹੁੰਦੇ ਨੇ, ਵਾਹਿਗੁਰੂ ਸਭ ਨੂੰ ਦੇਵੇ। ਈਰਖਾ ਨਾਲ ਮਨਮੁਖ ਸੜ ਜਾਂਦਾ ਹੈ, ਇਹਨੇ ਕਿਵੇਂ ਲੈ ਲਈ ਇਹ ਗੁਰਮੁਖ ਦਾ ਲੱਛਣ ਹੈ ਪ੍ਰਸੰਨ ਹੋਣਾ, ਕਰੁਣਾ, ਮੁਕਤਾ, ਫਿਰ ਮੈਤਰੀ ਭਾਵ, ਮਿੱਤਰਤਾ ਭਾਵ ਰੱਖਣੀ ਸਾਰਿਆਂ ਨਾਲ, ਕਿਸੇ ਨਾਲ ਈਰਖਾ ਨਹੀਂ ਹੈ, ਦਵੈਸ਼ ਨਹੀਂ ਹੈ। ਫਿਰ ਅਪੇਖਿਆ, ਔਗਣ ਦੇਖ ਕੇ ਉਹਨਾਂ ਦਾ ਤਿਆਗ ਕਰ ਦੇਣਾ, ਔਗਣਾਂ ਤੇ ਪਰਦਾ ਪਾ ਦੇਣਾ ਦੂਜੇ ਦੇ। ਇਹ ਚਾਰ ਗੁਣ ਮਹਾਰਾਜ ਨੇ ਰਾਮ ਕਲੀ ਸੱਦ ਵਿੱਚ ਵੀ ਲਿਖੇ ਨੇ, ਗੁਰਮੁਖਾਂ ਦੇ ਲੱਛਣ ਨੇ ਇਹ ਸਾਰੇ। ਇਹ ਫਿਰ ਸੁਤੇ ਸਿੱਧੀ ਧਰਮੀ ਬੰਦਿਆਂ ਕੋਲ ਆ ਜਾਂਦੇ ਨੇ। ਤੇ ਮਹਾਰਾਜ ਕਹਿੰਦੇ, ਇਹ ਸਾਰੀਆਂ ਬਰਕਤਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ, ਇਹ ਸਾਰੀਆਂ ਕੈਸ ਵਿੱਚ ਨੇ। ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਉਹ ਪਰਮੇਸ਼ਰ ਦਾ ਨਾਮ, ਨਿਰੰਜਨ ਮਾਇਆ ਕਾਲਖ ਤੋਂ ਰਹਿਤ ਦਾ ਮਹਾਤਮ ਹੁੰਦਾ ਹੈ। ਜਿਹੜਾ ਬੰਦਾ ਨਾਮ ਜਪਣ ਲੱਗ ਜਾਂਦਾ ਹੈ, ਉਸ ਬੰਦੇ ਨੂੰ ਸੁਤੇ ਸਿੱਧੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਮਿਲ ਜਾਂਦੀਆਂ ਨੇ। ਦੇਖੋ, ਨਾਮ ਜਿਹੜੇ ਵੀ ਆਪਾਂ ਅੱਜ ਦੇ ਯੁੱਗ ਚ ਕਹਿੰਦੇ ਮੈਂ ਸਿੱਖ ਹਾਂ ਜਾਂ ਆਪਣਾ ਪੰਥ ਹੈ, ਇਹ ਪੰਥ ਉਦੋਂ ਚੜ੍ਹਦੀ ਕਲਾ ਚ ਹੋਣਾ ਜਦ ਇਹ ਨਾਮ ਜਪਣਾ ਇਹਨਾਂ ਨੇ। ਬਿਨਾਂ ਨਾਮ ਜਪੇ ਲੱਖ ਕਕਾਰ ਪਾਈ ਫਿਰੋ, ਲੱਖ ਤੁਸੀਂ ਅਮਰ ਛਕੀ ਜਾਓ, ਲੱਖ ਜੋ ਮਰਜ਼ੀ ਕਰੀ ਜਾਓ, ਜਦ ਤੱਕ ਬੂਟਾ ਤਾਂ ਲਾਤਾ। ਇਉਂ ਤਾਂ ਬੂਟੇ ਨਰਸਰੀ ਚ ਬੜੇ ਕੀਮਤੀ ਤੇ ਸੋਹਣੇ ਬੂਟੇ ਨੇ, ਆਪਾਂ ਲਿਆ ਕੇ ਲਾ ਦਿੰਦੇ ਹਾਂ 50 ਬੂਟੇ ਆਪਣੇ ਘਰ ਚ। ਇੱਕ ਵਾਰ ਬੂਟੇ ਬੀਜ ਕੇ ਮੁੜ ਕੇ ਧਿਆਨ ਹੀ ਨਾ ਲਓ, ਬਸ ਪਾਣੀ ਪਾਓ ਹੀ ਨਾ ਉਹਨਾਂ ਨੂੰ। ਲਓ, ਰੱਬ ਦੀ ਕਿਰਪਾ ਹੋ ਜਾਣੀ, ਫਿਰ ਚੌਥੇ ਪੰਜਵੇਂ ਦਿਨ ਨੂੰ ਬੂਟੇ ਮਿਲਣੇ ਨਹੀਂ, ਉੱਥੇ ਬੂਟੇ ਸੁੱਕ ਜਾਣੇ। ਇਉਂ ਲੋਕ ਅੰਮ੍ਰਿਤਾਂ ਛਕ ਲੈਂਦੇ ਨੇ, ਮੁੜ ਕੇ ਬਾਣੀ ਦਾ ਨਾਂ ਨਹੀਂ ਲੈਂਦੇ, ਵਾਹਿਗੁਰੂ ਵਾਹਿਗੁਰੂ ਕਰਨਾ ਹੀ ਔਖਾ ਸਮਝਦੇ ਨੇ। ਉਹਨਾਂ ਦੇ ਘਰੋਂ ਸਿੱਖੀ ਦਾ ਬੂਟਾ ਹੀ ਸੁੱਕ ਜਾਂਦਾ। ਉਹ ਜਾ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਜਿਹਨੇ ਕੇਸ ਕਟਾ ਲਏ, ਕਿਸੇ ਨੇ ਕੇਸ ਕਟਾ ਲਏ ਮਹਾਰਾਜ ਟਾਈਮ, ਇੱਕ ਅੱਧਾ ਕੋਈ ਇਹੋ ਜਿਹਾ ਮੂਰਖ ਵੀ ਹੁੰਦਾ। ਮਹਾਰਾਜ ਕਹਿੰਦੇ, ਜਿਹਨੇ ਕੇਸ ਕਟਾ ਲਏ ਉਹਦੇ ਘਰ ਚੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਕਿਉਂਕਿ ਜਿਹੜੇ ਕੇਸ ਨੇ ਇਹ ਸਿੱਖੀ ਦੀ ਜੜ ਹੈ। ਜਿਵੇਂ ਬੂਟੇ ਦੀ ਥੱਲੇ ਜੜ ਹੁੰਦੀ ਹੈ ਨਾ, ਇਉਂ ਕੇਸ ਆਪਣੀ ਜੜ ਹੈ। ਬੂਟੇ ਨੂੰ ਧਰਤੀ ਦੇ ਵਿੱਚੋਂ ਜੜ ਦੇ ਰਾਹੀਂ ਸਾਰੀ ਖੁਰਾਕ ਮਿਲਦੀ ਹੈ। ਇਉਂ ਆਪਾਂ ਨੂੰ ਅੰਟੀਨੇ ਦੀ ਕਾਢ ਕੇਸਾਂ ਤੋਂ ਹੀ ਨਿਕਲੀ ਆ ਨਾ, ਇਉਂ ਕੇਸਾਂ ਦੇ ਰਾਹੀਂ ਜਿੰਨੀ ਸ਼ਕਤੀ ਪਰਮੇਸ਼ਰ ਦਿੰਦਾ ਕੇਸਾਂ ਦੇ ਰਾਹੀਂ ਮਿਲਦੀ ਹੈ। ਜਿਨ੍ਹਾਂ ਨੇ ਕੇਸ ਕਟਾ ਲਏ ਉਹਨਾਂ ਦੇ ਘਰੋਂ ਗੁਰਸਿੱਖੀ ਦੀ ਜੜ ਸੁੱਕ ਗਈ, ਤੇ ਜਿਨ੍ਹਾਂ ਨੇ ਨਾਮ ਦਾ ਪਾਣੀ ਨਹੀਂ ਦਿੱਤਾ ਇਸ ਬੂਟੇ ਨੂੰ ਅੰਮ੍ਰਿਤ ਛੱਕ ਕੇ, ਉਨ੍ਹਾਂ ਦੇ ਘਰੋਂ ਉਹ ਬੂਟਾ ਸੁੱਕ ਜਾਂਦਾ ਹੌਲੀ ਹੌਲੀ। ਕਿਰਪਾਨ ਲੈ ਗਈ ਕਿ ਸ਼ਹਿਰਾ ਲਾ ਤਾ, ਚੱਲ ਕੰਮ ਖਤਮ ਹੋ ਗਿਆ। ਤਾਂ ਮਹਾਰਾਜ ਕਹਿੰਦੇ ਮਾਮੂਲੀ ਨਾ ਸਮਝੋ ਪੰਜ ਬਾਣੀਆਂ ਨੂੰ, ਰਹਿ ਰਸ ਨੂੰ ਐਵੇਂ ਨਾ ਜਾਣਿਓ, ਕੀਰਤਨ ਸੋਹਲੇ ਨੂੰ ਨਾ ਸਮਝੋ ਮਖੌਲ। ਇਹ ਸੱਤ ਬਾਣੀਆਂ ਦਾ ਨਿਜਮੀ ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਪੜ੍ਹਨ ਵਾਲਾ ਜਿੰਨੇ ਵੀ ਅਭਿਆਸੀ ਪੁਰਸ਼ ਹੋਣਗੇ ਉਨ੍ਹਾਂ ਨੂੰ ਸਾਰਾ ਕੁਝ ਸਤਿਗੁਰੂ ਕਹਿੰਦੇ ਇਉਂ ਹੀ ਦੇਵਾਂਗੇ ਜਿਵੇਂ ਲਿਖਿਆ ਹੋਇਆ। ਹਰੇਕ ਚੀਜ਼ ਮਿਲੇਗੀ ਸਵਾਸ ਸਵਾਸ ਸਿਮਰਨ ਕਰਨ ਵਾਲੇ ਨੂੰ। ਪਰ ਸਤਿਗੁਰੂ ਕਹਿੰਦੇ ਜੇ ਤੁਸੀਂ ਮੇਰੇ ਬਚਨ ਨੂੰ ਮੰਨੋਗੇ ਤਾਂ, ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮਨ ਦੇ ਅੰਦਰ ਮੰਨਣ ਕਰੇਗਾ ਸਾਡੇ ਬਚਨਾਂ ਨੂੰ ਕੋਏ, ਉਹ ਪੁਰਸ਼ ਹੀ ਇਸ ਅਵਸਥਾ ਤੱਕ ਜਾਵੇਗਾ, ਉਹ ਕੋਈ ਇੱਥੇ ਤੱਕ ਪਹੁੰਚੇਗਾ ਜਿਹੜਾ ਸਾਡੇ ਬਚਨਾਂ ਨੂੰ ਮੰਨਣ ਕਰੇਗਾ। ਬੜੀ ਛੋਟੀ ਛੋਟੀ ਗੱਲ ਜਿਹੜੀ ਆਪਾਂ ਤਿਆਗ ਦਿੰਦੇ ਹਾਂ ਵੀ ਚੱਲ ਇਹਦੇ ਨਾਲ ਕੀ ਹੁੰਦਾ। ਜਿੰਨੀ ਸੰਗਤ ਇੱਥੇ ਬੈਠੀ ਘੱਟੋ ਘੱਟ ਹੁਣ ਕਥਾ ਸੁਣਦੀ ਹੈ, ਤੁਸੀਂ ਇੰਨੀ ਗੱਲ ਜ਼ਰੂਰ ਨੋਟ ਰੱਖੋ ਵੀ ਸਰੋਵਰ ਚ ਪੈਰ ਨਹੀਂ ਪਾਉਣੇ। ਕਿਰਪਾ ਕਰੋ ਬਾਹਰੋਂ ਬਾਹਰੋਂ ਜਲ ਲੈ ਲਿਆ ਕਰੋ, ਸਰੋਵਰ ਦੇ ਵਿੱਚ ਆਪਣੇ ਪੈਰ ਨਾ ਪਾਇਆ ਕਰੋ ਜਾ ਕੇ। ਤੁਸੀਂ ਗਲਤੀ ਕਰ ਰਹੇ ਹੋ, ਤੁਹਾਨੂੰ ਸਜ਼ਾ ਮਿਲ ਜਾਣੀ ਕਿਸੇ ਨਾ ਕਿਸੇ ਦਿਨ, ਫਿਰ ਤੁਸੀਂ ਝਾਕਣ ਵਾਲਾ ਦਾਲਾ ਇੱਥੇ। ਇਹ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਬਿਲਕੁਲ। ਸਰੋਵਰ ਦੀ ਨਰਾਦਰੀ ਨਾ ਕਰਿਆ ਕਰੋ। ਸਰੋਵਰ ਕਿਤੇ ਮਾੜੀ ਮੋਟੀ ਚੀਜ਼ ਨਹੀਂ ਹੁੰਦੀ। ਸ਼ਸਤਰ ਹੋਏ, ਸਰੋਵਰ ਹੋਏ, ਪੋਥੀਆਂ ਹੋਈਆਂ, ਬਾਣਾ ਹੋਇਆ, ਕੰਘੇ ਕੜੇ ਕਕਾਰ ਆਪਣੇ ਹੋਏ, ਬਿਲਕੁਲ ਨਿਰਾਦਰ ਨਹੀਂ ਕਰਨਾ ਕਿਸੇ ਚੀਜ਼ ਦਾ। ਹਰੇਕ ਚੀਜ਼ ਦਾ ਸਤਿਕਾਰ ਕਰਨਾ, ਇਸ ਤਰ੍ਹਾਂ ਸਰੋਵਰ ਦਾ ਪੂਰਨ ਸਤਿਕਾਰ, ਦੇਗ ਦਾ ਸਤਿਕਾਰ। ਕਈ ਦੇਗ ਲੈ ਕੇ ਆ ਕੰਧਾਂ ਜੀ ਤੇ ਰੱਖੀ ਜਾਣਗੇ, ਮੈਂ ਕਿਹਾ ਇਹ ਕਿਉਂ ਰੱਖਦਾ? ਕਹਿੰਦੇ ਅਖੇ ਕੋਈ ਪੰਛੀ ਖਾ ਲਏ। ਜੇ ਤੈਨੂੰ ਇੰਨਾ ਸ਼ੌਂਕ ਹੈ ਪੰਛੀ ਖਾ ਲਏ ਤਾਂ ਆਪਣੇ ਘਰੇ ਬਣਾ ਤਾ। ਇੱਥੋਂ ਦੇਗ ਲੈ ਕੇ ਬਾਹਰ ਕੌਲੇ ਤੇ ਰੱਖਣ ਦਾ ਕੀ ਮਤਲਬ ਹੈ? ਅਗੇ ਪੰਛੀ ਖਾ ਲਏ, ਇੰਨਾ ਦਾਨੀ ਆ ਗਿਆ ਤੂੰ, ਆਪਣੇ ਘਰ ਦੇਗ ਬਣਾ, ਫਿਰ ਇੱਥੇ ਰੱਖ ਲਾ, ਆਪਣੇ ਘਰ ਕੋਠੇ ਤੇ ਰੱਖ ਲਾ ਬਈ। ਇਸ ਕਰਕੇ ਇੱਥੋਂ ਦੀ ਦੇਗ ਦੇ ਵਿੱਚ ਤਾਂ ਇੰਨਾ ਫਲ ਹੁੰਦਾ। ਨਾਲੇ ਮਹਾਂਪੁਰਸ਼ ਕਹਿੰਦੇ ਨੇ ਆਪਣਾ ਹਿੱਸਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ, ਉਹ ਆਪਣੇ ਕਰਮਾਂ ਦਾ ਹਿੱਸਾ ਆਪਾਂ ਦੂਜੇ ਨੂੰ ਦੇ ਦਿੰਦੇ ਹਾਂ ਤੇ ਆਪਾਂ ਖਾਲੀ ਰਹਿ ਜਾਂਦੇ ਹਾਂ। ਜਿੰਨੀ ਦੇਗ ਮਿਲੇ ਉਨੀ ਛਕ ਲਓ, ਨਹੀਂ ਤਾਂ ਆਪਣੇ ਪਰਿਵਾਰ ਨੂੰ ਦੇ ਦਿਓ, ਉਹ ਵਧੀਆ, ਕਿਉਂ ਘਰ ਦੀ ਘਰ ਚ ਰਹਿ ਜਾਏਗੀ, ਹੋਰ ਕਿਸੇ ਨੂੰ ਨਾ ਦਿਓ। ਕਿਉਂ ਮਹਾਰਾਜ ਨੇ ਆਪਾਂ ਨੂੰ ਕਿਹਾ ਜੇ ਤੁਸੀਂ ਮੰਨ ਲਓ ਨਾ ਕਿਤੇ ਸਾਰੇ ਗੁਰਸਿੱਖ ਸਾਡੇ ਬਚਨਾਂ ਨੂੰ ਤਾਂ ਤੁਸੀਂ ਨਾਨਕ ਨਦਰੀ ਨਦਰ ਨਿਹਾਲ ਹੋ ਜਾਓਗੇ। ਜਿਹੜਾ ਮੰਨਣ ਕਰਦਾ ਮਹਾਰਾਜ ਕਹਿੰਦੇ ਨੇ ਉਹਦੇ ਉੱਤੇ ਸਾਡੀ ਬੜੀ ਖੁਸ਼ੀ ਹੁੰਦੀ ਹੈ। ਆਓ ਮੰਨਣ ਕਰੀਏ ਨਾਮ ਦਾ। ਨਾਮ ਦਾ ਮੰਨਣਾ ਇਹੀ ਹੈ ਜਿਹੜਾ ਸ਼ਰਵਣ ਕਰਨਾ ਕੰਨਾਂ ਨਾਲ ਤੇ ਹਿਰਦੇ ਚ ਵਸਾਉਣਾ ਨਾਮ ਨੂੰ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਿੰਨ ਪੌੜੀਆਂ ਜਾ ਰਹੀਆਂ ਨੇ, ਨਾ ਸੁਣਿਆ ਸਭ ਸਿੱਧ ਹੈ ਰਿਧ ਪਿੱਛੇ ਆਵੈ। ਇਸੇ ਤਰ੍ਹਾਂ ਹੀ ਚਾਰ ਪੌੜੀਆਂ ਉਸੇ ਵਾਰ ਵਿੱਚ ਹੀ ਮੰਨਣ ਦੀਆਂ ਵੀ ਉਚਾਰਨ ਕੀਤੀਆਂ ਨੇ। ਉਹਦੇ ਵਿੱਚ ਮਹਾਰਾਜ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਕਿਉਂ ਇਹ ਚੀਜ਼ ਮਨ ਵਿੱਚ ਬਾਰ ਬਾਰ ਘੁੰਮਦੀ ਹੈ ਕਿ ਨਾਮ ਦਾ ਮੰਨਣਾ ਕੀ ਹੋਇਆ। ਮਹਾਰਾਜ ਕਹਿੰਦੇ ਨਾਮ ਦਾ ਮੰਨਣਾ ਨਾਮ ਦਾ ਜਪਣਾ ਹੀ ਹੈ, ਜਿਹੜਾ ਨਾਮ ਦਾ ਜਪਣਾ ਇਹੀ ਨਾਮ ਦਾ ਮੰਨਣਾ ਹੈ। ਪਹਿਲਾਂ ਤਾਂ ਆਪਾਂ ਸ੍ਰਵਣ ਕੀਤਾ ਨਾਮ ਜਪੋ, ਬਈ ਇਹ ਅੱਖਰ ਆਪਣੇ ਕੰਨ ਵਿੱਚ ਪੈ ਗਿਆ। ਜਦੋਂ ਆਪਾਂ ਇਸ ਗੱਲ ਨੂੰ ਮੰਨ ਲਿਆ ਕਿ ਨਾਮ ਜਪਣਾ ਹੈ ਤਾਂ ਫਿਰ ਮੂੰਹ ਨਾਲ ਜਿਹੜਾ ਵਾਹਿਗੁਰੂ ਕਹਿਣਾ ਹੈ ਇਹ ਉਹਦਾ ਮੰਨਣ ਹੋ ਗਿਆ। ਜਿਹੜਾ ਕੰਨਾਂ ਨਾਲ ਸੁਣਨਾ ਹੈ ਤੇ ਸੁਣ ਕੇ ਉਹਦੇ ਉੱਤੇ ਅਮਲ ਕਰਨਾ, ਇਹਨੂੰ ਨਧਿਆਸਣ ਕਹਿੰਦੇ ਨੇ, ਕਮਾਈ ਕਰਨੀ। ਇਹ ਮੰਨਣ ਕਰਨ ਦੇ ਨਾਲ ਜੀਵ ਨੂੰ ਕਿੰਨਾ ਕੁਛ ਮਿਲਦਾ ਹੈ। ਆਓ ਮਹਾਰਾਜ ਗੁਰੂ ਨਾਨਕ ਦੇਵ ਜੀ 15ਵੀਂ ਪੌੜੀ ਬਖਸ਼ਿਸ਼ ਕਰ ਰਹੇ ਨੇ। ਮੰਨੈ ਪਾਵਹਿ ਮੋਖ ਦੁਆਰ। ਦੁਲਾਈਆਂ ਦਾ ਤਾਂ ਧਿਆਨ ਹੀ ਆਪਾਂ ਨੂੰ ਮੰਨੈ ਪਾਵਹਿ, ਇੱਕ ਹੁੰਦਾ ਪਾਵੇ, ਆਮ ਕਾਹਲੀ ਵਿੱਚ ਤਾਂ ਹੀ ਪੜ੍ਹਦੇ। ਪੰਜ ਬਾਣੀਆਂ ਦੀਆਂ ਕੈਸਟਾਂ ਬਹੁਤਿਆਂ ਨੇ ਬਣਾਈਆਂ ਹੋਈਆਂ, ਟੀਵੀ ਤੇ ਵੀ ਬੜੀਆਂ ਆਉਂਦੀਆਂ ਪੰਜ ਬਾਣੀਆਂ ਸਵੇਰੇ ਸਵੇਰੇ। ਸਧਾਰਨ ਬੰਦਾ ਬਹੁਤ ਸ਼ੁੱਧ ਬਾਣੀ ਪੜ੍ਹੇ ਉਹਨਾਂ ਰਾਗੀਆਂ ਨਾਲ ਜਿਹੜੇ ਟੀਵੀ ਤੇ ਪੰਜ ਬਾਣੀਆਂ ਸੁਣਾਉਂਦੇ, ਇੰਨੀਆਂ ਗਲਤੀਆਂ ਨੇ, ਜੀ ਕਰਦਾ ਬੰਦ ਕਰ ਦਿਓ ਫਟਾਫਟ, ਐਵੇਂ ਗੁਨਾਹ ਚੜਾਉਣ ਵਾਲੀ ਗੱਲ। ਸਾਰੀਆਂ ਚੀਜ਼ਾਂ ਨੇ ਮੰਨੈ ਪਾਵਹਿ ਜਾਂ ਪਾਵਹਿ ਜਾਂ ਪਾਵਹਿ, ਬਿੰਦੀ ਵਾਲੇ ਆਉਂ ਬੋਲ ਦੇਣਗੇ, ਉਹ ਚੀਜ਼ ਇੱਕੋ ਹੀ ਹੁੰਦੀ ਹੈ। ਪਰ ਪਾਵਹਿ ਜੋ ਲਿਖਿਆ ਹੋਇਆ, ਇਸ ਕਰਕੇ ਬਹੁ ਵਾਚਕ ਕਹਿਣਾ ਮਨੁੱਖ ਨੂੰ ਤਾਂ ਇੱਕ ਵਾਚਕ ਇੱਕੋ ਹੀ ਗੱਲ ਹੈ, ਕਿਉਂਕਿ ਹੈ ਤਾਂ ਸਿਰਫ ਮਨੁੱਖ ਲਈ ਉਪਦੇਸ਼ ਹੈ ਨਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪਾਵੇ ਮੰਨੇ ਪਾਵੇ ਮੋਹ ਦੁਆਰ, ਪਾਵੇ ਮੰਜੇ ਦੇ ਹੁੰਦੇ ਨੇ, ਪਾਵ ਹੈ, ਇਸ ਚੀਜ਼ ਦਾ ਧਿਆਨ ਭਵਾਈਆ ਹੈ। ਇਹ ਸ਼ੁਰੂ ਵਿੱਚ ਆਇਆ ਸੀ ਇੱਕ ਹੁਕਮੀ ਸਦਾ ਭਵਾਈਆ ਹੈ, ਉੱਥੇ ਵੀ ਹਾਹਾ ਹੈ। ਇੱਕ ਹੁਕਮੀ ਸਦਾ ਭਵਾਈਏ, ਜੇ ਭਵਾਈਏ ਕਹੇ ਨੇ ਤਾਂ ਗਲਤੀ ਹੋ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਮੰਨੈ ਮੰਨੈ ਪਾਵ ਹੈ ਮੋਖ ਦੁਆਰ। ਜਿਹੜਾ ਬੰਦਾ ਮੰਨਣ ਕਰਦਾ ਹੈ ਉਹ ਮੋਖ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦਾ ਹੈ। ਇਹ ਤਾਂ ਇੰਨੀ ਗੱਲ ਹੈ, ਇਹ ਅੱਖਰੀ ਅਰਥ ਹੈ ਸਿਰਫ ਇਹਦਾ। ਹੁਣ ਮੁਕਤੀ ਦਾ ਦਰਵਾਜ਼ਾ ਪਾਉਂਦਾ ਕਿਵੇਂ ਹੈ? ਕਿਉਂਕਿ ਆਪਾਂ ਨੇ ਜਿਹੜਾ ਮੋਖ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਨਾ ਹੈ, ਦੁਆਰ ਦਾ ਅਰਥ ਹੈ ਦਰਵਾਜ਼ਾ। ਦਰਵਾਜ਼ੇ ਨੇ ਸਰੀਰ ਨੂੰ ਨੌ ਦਰਵਾਜ਼ ਨਵੇਂ ਦਰ ਫੀਕੇ। ਇਸ ਨੌ ਦਰਵਾਜ਼ਿਆਂ ਵਾਲੇ ਸਰੀਰ ਤੋਂ ਮੋਖ ਪਾਉਣੀ ਹੈ। ਇਹ ਨਹੀਂ ਕਿ ਸਰੀਰ ਛੱਡ ਕੇ ਮੋਖ ਪਾਉਣੀ ਹੈ, ਸਰੀਰ ਦੇ ਹੁੰਦਿਆਂ ਹੋਇਆਂ ਹੀ ਮੁਕਤੀ ਪਾ ਲੈਂਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦੇਹੋ ਕੋਈ ਮੁਕਤ ਨਾ ਜਾਣੈ ਕੋਇਲਾ। ਪਰਮਾਤਮਾ ਇੱਕ ਦਿਨ ਕਹਿੰਦੇ ਨਾਮਦੇਵ ਕੀ ਮੰਗਦਾ, ਕਹਿੰਦੇ ਮੁਕਤ ਕਰੋ। ਕਹਿੰਦੇ ਉਹ ਤਾਂ ਤੂੰ ਹੋ ਹੀ ਜਾਣਾ, ਜਦ ਸਰੀਰ ਛੱਡੇਗਾ ਸਾਡੇ ਕੋਲ ਆਏਗਾ ਫਿਰ ਤੈਨੂੰ ਮੁਕਤ ਕਰ ਦਿਆਂਗੇ। ਕਹਿੰਦੇ ਫਿਰ ਨਾਮਦੇਵ ਜੀ ਕਹਿੰਦੇ ਫਿਰ ਦੁਨੀਆਂ ਨੂੰ ਕਿਵੇਂ ਪਤਾ ਲੱਗੂਗਾ ਵੀ ਨਾਮਦੇਵ ਮੁਕਤ ਹੋ ਗਿਆ? ਮੈਨੂੰ ਤਾਂ ਜਿਉਂਦੇ ਹੀ ਮੁਕਤ ਕਰੋ। ਨਾਮਦੇਵ ਨੇ ਜਿਉਂਦੇ ਜੀਵਨ ਮੁਕਤੀ ਮੰਗ ਲਈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਜਿਹੜਾ ਦਰਵਾਜ਼ਿਆਂ ਵਾਲਾ ਸਰੀਰ ਹੈ ਇਹਦੇ ਤੋਂ ਮੁਕਤੀ ਹੁੰਦੀ ਹੈ ਬੰਦੇ ਦੀ, ਜਿਉਂਦੇ ਜੀ ਬੰਧਨ ਮੁਕਤ ਹੋ ਜਾਂਦਾ। ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ ਨਿਸ਼ਾਨੀ। ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਨੇ ਤਾਂ ਗੁਰਸਿੱਖ ਦਾ ਮਨ ਵਿਕਾਰਾਂ ਵੱਲੋਂ ਆਪਣੇ ਆਪ ਹੀ ਮੁੜ ਜਾਂਦਾ ਹੈ। ਦੁਆਰ ਜਿਹੜਾ ਹੈ ਦਰਵਾਜ਼ਿਆਂ ਵਾਲਾ ਇਹ ਸੰਸਾਰ ਹੈ, ਇਹਦੀ ਤੋਂ ਮੁਕਤੀ ਮਿਲ ਜਾਂਦੀ ਹੈ। ਮੰਨੈ ਪਾਵਹਿ ਮੋਖ ਦੁਆਰ। ਮੁਕਤੀ ਦੇ ਦਰਵਾਜ਼ੇ ਦੇ ਚਾਰ ਰਸਤੇ ਨੇ, ਚਾਰਾਂ ਵਿੱਚੋਂ ਇੱਕ ਅਪਣਾਓ, ਦੋ ਅਪਣਾਓ, ਤਿੰਨ ਅਪਣਾਓ, ਚਾਰ ਅਪਣਾਓ। ਸਾਰਿਆਂ ਨਾਲੋਂ ਮੁਕਤੀ ਦਾ ਪਹਿਲਾ ਜਿਹੜਾ ਦਰਵਾਜ਼ਾ ਹੈ ਜਿੱਥੋਂ ਮੁਕਤੀ ਹੁੰਦੀ ਹੈ ਉਹ ਹੈਗਾ ਸਮ। ਸਮ ਮਨ ਦੀਆਂ ਵਾਸ਼ਨਾ ਨੂੰ ਰੋਕ ਲੈਣਾ ਇਹ ਬੰਦੇ ਨੂੰ ਮੁਕਤ ਕਰ ਦਿੰਦਾ ਹੈ। ਕੋਈ ਵਾਸ਼ਨਾ ਨਹੀਂ ਮਨ ਚ। ਦਸਵੇਂ ਪਾਤਸ਼ਾਹ ਜਿਵੇਂ ਕਹੇ ਧਰਮ ਯੁੱਧ ਕੋ ਚਾਓ ਹੈ, ਹਰ ਵਾਸ਼ ਹੋਰ ਕੋਈ ਵਾਸ਼ਨਾ ਮੇਰੇ ਮਨ ਦੇ ਅੰਦਰ ਹੈ ਨਹੀਂ। ਧਰਮ ਯੁੱਧ ਕੋ ਚਾਓ ਹੈ ਔਰ ਵਾਸ਼ਨਾ ਨਾ ਹੈ, ਹੋਰ ਮੇਰੀ ਕੋਈ ਵਾਸ਼ਨਾ ਨਹੀਂ ਹੈ। ਜਦੋਂ ਵਾਸ਼ਨਾ ਤੋਂ ਮੁਕਤ ਹੁੰਦਾ ਮਨ, ਤਾਂ ਸਮਝੋ ਮਨ ਨੇ ਆਪਾਂ ਨੂੰ ਮੁਕਤੀ ਦੇ ਦਿੱਤੀ, ਆਪਾਂ ਬੰਧਨ ਤੋਂ ਪਾਸੇ ਹੋ ਗਏ। ਦੂਸਰੀ ਮੁਕਤੀ ਆਉਂਦੀ ਹੈ ਸੰਤੋਖ, ਇਹ ਦਰਵਾਜ਼ਾ ਹੈ ਮੁਕਤੀ ਤੱਕ ਪਹੁੰਚਣ ਲਈ, ਦਰਵਾਜ਼ਾ ਹੈ ਸੰਤੋਖ, ਬੜੀ ਵੱਡੀ ਚੀਜ਼ ਹੈ। ਕਿਸੇ ਬੰਦੇ ਚ ਸੰਤੋਖ ਆ ਜਾਵੇ ਉਹ ਬੰਦਾ ਮੁਕਤ ਹੋ ਜਾਂਦਾ ਹੈ। ਤੀਜਾ ਹੈ ਸਤਸੰਗਤ ਕਰਨੀ, ਇਹ ਤੀਜਾ ਦਰਵਾਜ਼ਾ ਮੁਕਤੀ ਦਾ, ਸਤਸੰਗਤ ਵਿੱਚ ਜਾਂ ਫਿਰ ਬੈਠੋ ਆ ਕੇ।